Bir ver, akal murut ajunni sepan gurprasad jap adi sach jugad sach hai bhi sach nanak hosi bhi sach adi sach जुगाद सच है भी सच नानक होसी भी सच सुनता रहा कि फलाने पीर नू मिले उसका अहंकार दूर किया फलाने पीर ने ईन मनी मत्था टेकिया घबराउंदा है क्योंकि इसकी काफ़ी मानता है पर जिन्नी मानता है उन अंदर सच है नहीं कसर है कमी है इसलिए घबराहट है तो उस घबराहट विचों ही जदों प्राणी आप डरदा हुंदा तो अपने बचाव लिए दूसरे ते हमला करता जेड़ा आप नहीं डरदा वो दूसरे ते हमला नहीं करता क्योंकि उसनु डर ही नहीं दूसरे ते कोलों मियाँ मिठू नू डर लगा है डर लगा है कहन लगा कि जे इत्थे आया थे जो दुनिया समझ रही है कि बहुत पारा है नानक ये पारा उपरों उपरों ही है थल्यों बहुत हौला है तो जिस तरह दुध के उपर मलाई होंगी वो मलाई परां करके दुनिया नूं दिखावांगे कि थले ते पतला दुध है तुसी मलाई समझते रहे आंदे हो ਖੁਦ ਮਹਾਰਾਜ ਜੀ ਇੱਧਰ ਇਹ ਗੱਲ ਹੁੰਦੀ ਹੈ ਅਤੇ ਉੱਧਰ ਮਹਾਰਾਜ ਜੀ ਮੁਸਕਰਾ ਕੇ ਮਰਦਾਨੇ ਨੂੰ ਕਹਿੰਦੇ ਮਰਦਾਨਿਆਂ ਆਪਣੀਆਂ ਮਲਾਈਆਂ ਉਤਾਰਨ ਵਾਲੇ ਕਾਲੇ ਹਨ। ਮਰਦਾਨਾ ਕਹਿੰਦੇ ਜੀ ਤੁਹਾਡੇ ਜੀ ਹਨ ਸਾਰੇ, ਜਿਵੇਂ ਕਿਸੇ ਨੂੰ ਵਜਾਉਂਦੇ ਹੋ ਤੇ ਵੱਜਦਾ ਹੈ, ਇਹਨਾਂ ਦੇ ਹੱਥ 'ਚ ਕੀ ਹੈ? ਇੱਧਰ ਮੀਆਂ ਮਿੱਠੂ ਆਪਣੇ ਮੁਰੀਦਾਂ ਨਾਲ ਬੈਠਾ ਹੈ ਅਤੇ ਖਬਰ ਦੀ ਚਰਚਾ ਹੋ ਰਹੀ ਹੈ ਕਿ ਗੁਰੂ ਨਾਨਕ ਨਾਂ ਦਾ ਫਕੀਰ ਆਣ ਉਤਰਿਆ ਹੈ। ਉੱਧਰ ਜੋ ਪੀਰ ਮੀਆਂ ਮਿੱਠੂ ਖੁਦ ਵੀ ਪੀਰ ਅਖਵਾਉਂਦਾ ਹੈ, ਪਰ ਜਿਸ ਦਾ ਚੇਲਾ ਹੈ ਉਸ ਪੀਰ ਦਾ ਨਾਂ ਹੈ ਸਾਹਿਬ ਹਜ਼ਰਤ ਅਬਦੁੱਲਾ ਰਹਿਮਤ। ਉਹ ਵੀ ਮਹਾਰਾਜ ਜੀ ਹੋਰਾਂ ਦੇ ਦਰਬਾਰ 'ਚ ਗਏ ਹਨ। ਦਰਸ਼ਨ ਕਰਕੇ ਬਹੁਤ ਪ੍ਰਸੰਨ ਹੋਏ, ਕੀਰਤਨ ਸੁਣਿਆ, ਕੀਰਤਨ ਸੁਣ ਕੇ ਕਹਿਣ ਲੱਗੇ ਗੁਰੂ ਨਾਨਕ ਜੀ ਤੁਸੀਂ ਆਪ ਆਏ ਕਿ ਸਾਨੂੰ ਦੀਦਾਰ ਦਿੱਤੇ ਹਨ, ਤੁਹਾਡਾ ਸਾਡੇ 'ਤੇ ਬਹੁਤ ਅਹਿਸਾਨ ਹੈ, ਤੇਰੇ ਦਰਸ਼ਨ ਠੰਡ ਪਾਉਂਦੇ ਹਨ, ਤੂੰ ਭਲਾ ਕੀਤਾ ਹੈ ਸਾਡੇ ਸਾਰਿਆਂ ਦਾ, ਖੁਦਾ ਤੇਰੇ 'ਤੇ ਸਵੱਲੀ ਨਿਗਾਹ ਰੱਖੇ। ਅਬਦੁੱਲਾ ਰਹਿਮਤ ਮੀਆਂ ਮਿੱਠੂ ਕੋਲ ਆਉਂਦਾ ਹੈ ਆਪਣੇ ਚੇਲੇ ਪਾਸ, ਅਤੇ ਮੀਆਂ ਮਿੱਠੂ ਆਖਦਾ ਹੈ ਕਿ ਪੀਰ ਸਾਹਿਬ ਅੱਜ ਬੜੇ ਲਾਲ ਰੰਗੀਨ ਹੋਇਆ ਹੈ, ਅੱਜ ਬੜੇ ਲਾਲ ਰੰਗੀਨ ਹੋਇਆ ਹੈ, ਉਹ ਕਿੱਥੋਂ ਆਏ ਹੋ? ਕਹਿੰਦੇ ਸ਼ਾਹ ਜੀ ਖੁਦਾਏ ਦਾ ਪਿਆਰਾ ਮਿਲਿਆ ਹੈ, ਉਸਦੇ ਦੀਦਾਰ ਕਰਕੇ ਆਇਆ, ਉਹ ਆਪ ਗੂੜੇ ਰੰਗ ਵਿੱਚ ਰੰਗਿਆ ਹੋਇਆ ਅਤੇ ਉਹਦੇ ਦੀਦਾਰ ਕਰਕੇ ਮੈਂ ਵੀ ਰੰਗੀਨ ਲਾਲ ਹੋਇਆ ਹੈ। ਕਬੀਰ ਸਾਹਿਬ ਨਾਲ ਵੀ ਜਦੋਂ ਇਸ ਤਰ੍ਹਾਂ ਇਕੱਠੀ ਆਪਣੇ ਮੁਰਸ਼ਿਦ ਦੇ ਦੀਦਾਰਾਂ ਨੂੰ ਗਿਆ ਅਤੇ ਫਿਰ ਉਸ ਤੋਂ ਬਾਅਦ ਉਹ ਭੁੱਲ ਨਹੀਂ ਸਕਿਆ ਆਪਣੇ ਮੁਰਸ਼ਿਦ ਨੂੰ, ਹਮੇਸ਼ਾ ਮੁਰਸ਼ਿਦ ਉਹਦੇ ਮਨ ਵਿੱਚ ਰਹਿੰਦਾ ਅਤੇ ਕਬੀਰ ਸਾਹਿਬ ਨੇ ਇੱਕ ਦੋਹਰਾ ਵਿਚਾਰਿਆ ਆਪਾਂ ਪਿਆਰ ਨਾਲ ਪੜ੍ਹਦੇ। ਕਬੀਰ ਲਾਲੀ ਮੇਰੇ ਲਾਲ ਕੀ, ਜਤ ਦੇਖੂੰ ਤਤ ਲਾਲ। ਕਬੀਰ ਲਾਲੀ ਮੇਰੇ ਲਾਲ ਕੀ, ਜਤ ਦੇਖੂੰ ਤਤ ਲਾਲ। देखण हो गई मैं भी हो गई लाल, लाली देखण हो गई मैं भी हो गई लाल। जरूर कोई चीज है, कोई वड्डी चीज है। पीर अब्दुल रहमान कहते, मियां जी तुसी भी जाओ और दीदार करके आओ उस अल्लाह दे प्यारे ते, तुहाडा फायदा होएगा। इधर इन्हें कह के अब्दुल रहमान चले जाते। जब मियां मिठू के अंदर ये ख्याल आया कि वो पारा दिसदा है पर पारा है नहीं, मैं ये दुनिया नूं दिखाउणा है, ते उदों ही महाराज जी मरदाने नूं कहिंदे, मरदाने मलाइयां उतारन वाले तैयार हैं पर कुदरत दे रंगां दा पता नहीं हो, कई बार वो आप ही उल्टे नींबू वांगू निचोड़े जाते हैं। ये जो बचन महाराज जी उन्होंने किया, ये मियां मिठू जिथे बैठा सी उत्थे भी सुनिया, उदे अंदर नू महाराज जी ने सुनाया, वो कंब उठिया। मुरीदां नूं कहन लगा, चलो यार नानक दे दीदार करके आइए, पीर साहब ने भी बहुत सलौता की थी। वो कहंदे, जी तुसी ते कल कहंदे सी कि वो आएगा ते इस तरह उतार देंगे उसका वड्डापन जिस तरह दुध उपरों मलाई उतार देती है। कहन लगा, पर उधरों तो सुना आया है कि कई बार इस तरह करने वाला आप ही नुचड़ जाता है, तो दुध उपरों मलाई उतार देंगे तो फिर भी दुध बाकी रह जाएगा, तो जे नींबू निचोड़ दिता तो कुछ भी नहीं बचेगा, फोग रह जाएगा। हुण ते दिन वड्डा आ गया, कल सुबह दीदारियां नूं जावांगे। अगले दिन अ ਅੰਮ੍ਰਿਤ ਵੇਲੇ ਜਾਂਦਾ ਹੈ ਪੀਰ ਮੀਆਂ ਮਿੱਠੂ ਮਹਾਰਾਜ ਜੀ ਹੋਰਾਂ ਦੇ ਦਰਬਾਰ, ਸ਼ੱਕ ਸ਼ੁਭੇ ਹਨ ਅੰਦਰ ਬਹੁਤ। ਜਾਂਦਿਆਂ ਨੂੰ ਮਰਦਾਨਾ ਸ਼ਬਦ ਗਾ ਰਿਹਾ ਹੈ, ਪੰਖੀ ਹੋਏ ਕੇ ਜੇ ਪਵਾਂ ਸਹਿ ਸਮਾਨੇ ਜਾਊਂ, ਨਦਰੀ ਕਿਸੇ ਨਾ ਆਵਾਂ ਨਾ ਕਿਛ ਪੀਆਂ ਨਾ ਖਾਊਂ, ਪੀ ਤੇਰੀ ਕੀਮਤ ਨਾ ਪਵੇ ਹੌਂਕੇ ਵੱਡੇ ਅੱਖਾਂ ਨਾਊਂ। ਇਹ ਸੁਣਦਾ ਹੈ ਤੇ ਮੀਆਂ ਮਿੱਠੂ ਵਾਪਸ ਆ ਜਾਂਦਾ। ਉਸੇ ਦਿਨ ਫਿਰ ਦਿਨੇ ਪੀਰ ਅਬਦੁਲ ਰਹਿਮਾਨ ਆਉਂਦਾ ਹੈ ਮੀਆਂ ਮਿੱਠੂ ਦੇ ਤਕੀਏ, ਆਖਦਾ ਹੈ ਸ਼ਾਹ ਜੀ ਗਏ ਸੋ ਦੀਦਾਰਿਆਂ ਨੂੰ। ਕਹਿੰਦਾ ਕਾਹਦੇ ਦੀਦਾਰੇ, ਉੱਥੇ ਤਾਂ ਕੁਫਰੋ ਕੁਫਰ ਤੋਲ ਰਹੇ ਹਨ, ਝੂਠੋ ਝੂਠ ਬੋਲ ਰਹੇ ਹਨ। ਅਬਦੁਲ ਰਹਿਮਾਨ ਕਹਿੰਦਾ ਸ਼ਾਹ ਜੀ ਇਸ ਤਰ੍ਹਾਂ ਨਹੀਂ, ਕਬੂਲ ਹਨ, ਉਹ ਬੜੇ ਉੱਚੇ ਫਕੀਰ ਹਨ, ਉਹਨਾਂ ਬਾਰੇ ਇਸ ਤਰ੍ਹਾਂ ਦੇ ਬੋਲ ਨਹੀਂ ਬੋਲਦੇ। ਕਹਿੰਦਾ ਜੀ ਮੁਹੰਮਦ ਸਾਹਿਬ ਨੇ ਤਾਂ ਕਿਹਾ ਕਿ ਸੱਤ ਅਸਮਾਨ ਉੱਤੇ ਹਨ ਇਸ ਧਰਤੀ ਤੋਂ, ਅਤੇ ਸੱਤ ਹੀ ਥੱਲੇ ਹਨ ਇਸ ਧਰਤੀ ਦੇ, ਅਤੇ ਉਹ ਆਖਦੇ ਸਨ ਕਿ ਸੈਂਕੜੇ ਹੀ ਅਸਮਾਨ ਹਨ ਅਤੇ ਉਸ ਤੋਂ ਵੀ ਜ਼ਿਆਦਾ ਹਨ, ਅਤੇ ਉਹ ਕੁਫਰ ਬੋਲਦੇ ਹਨ, ਕੁਫਰ ਤੋਲਦੇ। ਅਬਦੁਲ ਰਹਿਮਾਨ ਕਹਿੰਦੇ ਸ਼ਾਹ ਜੀ ਉਹਨਾਂ ਨੇ ਸੈਂਕੜੇ ਹੀ ਦੇਖੇ, ਜਿੰਨੇ ਕਿਸੇ ਨੇ ਦੇਖੇ ਹਨ ਉਨਿਆਂ ਦੀ ਉਹ ਗੱਲ ਕਰਦਾ ਹੈ। ਤੇ ਤੂੰ ਮਨ ਵਿੱਚ ਸ਼ੰਕਾ ਨਾ ਰੱਖ, ਤੂੰ ਮੇਰੇ ਨਾਲ ਚੱਲ, ਮੈਂ ਤੈਨੂੰ ਬਖਸ਼ਵਾ ਲਿਆਵਾਂ। ਤੇਰੇ ਅੰਦਰ ਇਹ ਜੋ ਖਿਆਲ ਆਇਆ ਹੈ ਇਹ ਖਿਆਲ ਭਲਾ ਨਹੀਂ ਹੈ, ਆਪਾਂ ਰੱਬ ਦੇ ਪਾਂਧੇ ਹਾਂ, ਆਪਾਂ ਸਿਰਾਂ 'ਤੇ ਪਾਪਾਂ ਦੀਆਂ ਪੰਡਾਂ ਨਹੀਂ ਚਾਹੁੰਦੀਆਂ, ਤੂੰ ਮੇਰੇ ਨਾਲ ਚੱਲ, ਮੈਂ ਤੈਨੂੰ ਬਖਸ਼ਵਾ ਲਿਆਉਂਦਾ। ਮੀਆਂ ਮਿੱਠੂ ਦਾ ਪੀਰ ਹੈ ਨਾ ਨਹੀਂ ਕਰ ਸਕਦਾ, ਨਾਲ ਆ ਜਾਂਦਾ। ਆਉਂਦਾ ਹੈ ਤੇ ਮਹਾਰਾਜ ਜੀ ਅੰਤਰ ਧਿਆਨ ਹੋਏ ਬੈਠੇ। ਉਸ ਦਿਨ ਤੇ ਹਨੇਰੇ ਵਿੱਚ ਹੀ ਆਇਆ ਸੀ, ਅੱਜ ਪਹਿਲੀ ਵਾਰ ਚਾਨਣ ਵਿੱਚ ਆਇਆ, ਆ ਕੇ ਦਰਸ਼ਨ ਕੀਤੇ। ਕੀ ਹੈ ਹਿੰਦੂ ਫਕੀਰ ਜਿਸ ਬਾਰੇ ਬਹੁਤ ਸੁਣਿਆ ਹੈ, ਰੋਸ ਜਿਹਾ ਹੈ ਮੀਆਂ ਮਿੱਠੂ ਦੇ ਅੰਦਰ, ਸ਼ੱਕ ਹਨ ਬਹੁਤ। ਇੱਕ ਅਜੀਬ ਜਿਹੀ ਉਹਦੇ ਅੰਦਰ ਭਾਵਨਾ ਹੈ ਜੋ ਆਮ ਕਰਕੇ ਹੁੰਦੀ ਹੈ। ਇਹ ਮੀਆਂ ਮਿੱਠੂ ਹਿੰਦੁਸਤਾਨ ਦਾ ਰਹਿਣ ਵਾਲਾ ਸੀ, ਹਿੰਦੂ ਘਰ ਵਿੱਚ ਪੈਦਾ ਹੋਇਆ ਸੀ, ਹਿੰਦੂ ਘਰ ਵਿੱਚ ਪਲਿਆ ਪੋਸਿਆ, ਮੁੜ ਕੇ ਹਿੰਦੂ ਤੋਂ ਮੁਸਲਮਾਨ ਹੋਇਆ, ਅਤੇ ਹੁਣ ਹਿੰਦੂਆਂ ਨੂੰ ਹੀ ਨਫ਼ਰਤ ਕਰਦਾ। ਇਹ ਆਮ ਕਰਕੇ ਹੁੰਦਾ ਹੈ ਕਿਉਂਕਿ ਜਦੋਂ ਕੋਈ ਧਰਮ ਬਦਲਦਾ ਹੈ ਤਾਂ ਬਹੁਤ ਕੱਟੜ ਹੁੰਦਾ ਹੈ, ਕਿਉਂਕਿ ਉਸਨੇ ਦੂਸਰਿਆਂ ਨੂੰ ਇਹ ਪ੍ਰੂਵ ਕਰਨਾ ਹੁੰਦਾ ਹੈ ਕਿ ਮੈਂ ਸੱਚੀ ਮੁੱਚੀ ਧਰਮ ਇਸ ਧਰਮ ਵਿੱਚ ਆਇਆ। ਉਸਦੇ ਅੰਦਰ ਮਹਾਰਾਜ ਜੀ ਲਈ ਭਲੇ ਖਿਆਲ ਨਹੀਂ ਆਉਂਦੇ, ਇਹੀ ਆਉਂਦੇ ਹਨ ਕਿ ਹਿੰਦੂ ਹੈ ਪਰ ਨਾਲ ਹੀ ਅੰਦਰ ਕਹਿੰਦਾ ਹੈ ਕਿ ਇੰਨਾ ਹੁਸਨ ਵਾਲਾ ਫਕੀਰ ਹੈ ਕਿ ਇਹ ਮੁਸਲਮਾਨ ਹੋਣਾ ਚਾਹੀਦਾ ਸੀ, ਫਿਰ ਸਾਡੇ ਇਸ ਰਸਤੇ ਨੂੰ ਰੋਸ਼ਨ ਕਰਦਾ, ਸਾਰੀ ਦੁਨੀਆ ਨੂੰ ਮੁਸਲਮਾਨ ਬਣਾ ਦਿੰਦਾ। ਇਹ ਹਿੰਦੂ ਕਿਉਂ ਹੈ? ਮਹਾਰਾਜ ਜੀ ਹੋਰਾਂ ਨੇ ਸਹਿਜੇ ਜੇ ਨੈਣ ਖੋਲ੍ਹੇ, ਅਤੇ ਮੀਂਹ ਮਿੱਠੂ 'ਤੇ ਪੈ, ਰੱਬੀ ਰੱਬੀ ਨੈਣ ਰੱਬੀ ਨੈਣ ਖੁੱਲ੍ਹੇ, ਮੀਆਂ ਮਿੱਠੂ 'ਤੇ ਚਾਂਦ ਪਈ। ਉਹ ਇਕਦਮ ਸਾਰਾ ਹਿੱਲ ਜਿਹਾ ਗਿਆ ਉਸਦਾ ਅੰਦਰ, ਉਹਦੇ ਨੈਣ ਮਿੱਠ ਬੰਦ ਹੋਣ ਨੂੰ ਫਿਰਨ, ਅੰਦਰ ਇੱਕ ਸਵਾਦ ਜਿਹਾ ਆਇਆ, ਅੰਦਰ ਦੀਆਂ ਤਾਰਾਂ ਸਾਰੀਆਂ ਹਿੱਲ ਗਈਆਂ, ਅੰਦਰ ਕੋਈ ਸਵਾਦ, ਅਨੋਖਾ ਸਵਾਦ, ਅਤੇ ਅੱਖਾਂ ਬੰਦ ਹੋਣ। ਪਰ ਉਸਦਾ ਮਨ ਹਾਵੀ ਹੋ ਗਿਆ, ਉਸਨੇ ਅੱਖਾਂ ਬੰਦ ਨਾ ਹੋਣ ਦਿੱਤੀਆਂ ਅਤੇ ਕਹਿਣ ਲੱਗਾ, ਫਕੀਰ ਫਕੀਰ ਸਾਈਂ, ਅੱਲਾ ਦੇ ਰਸਤੇ ਦੀ ਕੋਈ ਖਬਰ ਦਿਓ। ਮਹਾਰਾਜ ਜੀ ਕਹਿੰਦੇ ਜੀ, ਅੱਲਾ ਦੇ ਰਸਤੇ ਦੀ ਕੋਈ ਖਬਰ ਦਿਓ, ਅੱਲਾ ਦੇ ਰਸਤੇ 'ਤੇ ਚਾਨਣਾ ਪਾਓ। ਦੇਖਣਾ ਚਾਹੁੰਦਾ ਹੈ ਕਿ ਮਹਾਰਾਜ ਜੀ ਕਹਿੰਦੇ, ਪੀਰ ਸਾਹਿਬ, ਅੱਲਾ ਸੂਰਜ ਹੈ, ਜਿਸ ਤਰ੍ਹਾਂ ਸੂਰਜ ਹੋਵੇ, ਅਤੇ ਉਸਦਾ ਨਾਮ ਧੁੱਪ ਹੈ। ਧੁੱਪ ਸੂਰਜ ਤੋਂ ਅਲੱਗ ਨਹੀਂ ਹੈ, ਧੁੱਪ ਸੂਰਜ ਤੋਂ ਨਿਕਲੀ, ਸੂਰਜ ਧੁੱਪ ਵਿੱਚ ਸਮਾਇਆ ਹੋਇਆ। ਇਸੇ ਤਰ੍ਹਾਂ ਅੱਲਾ ਇੱਕ ਹੈ ਸੂਰਜ ਵਾਂਗੂ, ਅਤੇ ਨਾਮ ਚਾਨਣ ਹੈ। ਨਾਮ ਜਪਣ ਨਾਲ ਅੰਦਰ ਚਾਨਣ ਹੁੰਦਾ ਹੈ, ਅਤੇ ਉਹ ਚਾਨਣ ਆਪਾਂ ਨੂੰ ਉਹਦੇ ਘਰ ਦਾ ਰਸਤਾ ਦਿਖਾਉਂਦਾ ਹੈ। ਪੀਰ ਕਹਿਣ ਲੱਗਾ ਜੀ, ਨਾਮ ਇੱਕ ਹੈ ਕਿ ਦੋ ਹਨ? ਮਹਾਰਾਜ ਜੀ ਕਹਿੰਦੇ, ਪੀਰ ਸਾਹਿਬ, ਇਹ ਇਕੱਲਾ ਹੈ ਅਤੇ ਇੱਕ ਹੀ ਉਹਨਾਂ ਦਾ ਨਾਂ ਹੈ। ਕਹਿਣ ਲੱਗਾ, ਪਰ ਤੁਸੀਂ ਤੇ ਤੁਸੀਂ ਇੱਕ ਨੂੰ ਮੰਨਦੇ ਹੋ? ਮਹਾਰਾਜ ਜੀ ਕਹਿੰਦੇ, ਹਾਂ, ਅਸੀਂ ਨਿਰੰਕਾਰ ਨੂੰ ਮੰਨਦੇ ਹਾਂ। ਕਹਿੰਦਾ, ਪਰ ਹਿੰਦੂ ਤਾਂ ਇੱਕ ਨੂੰ ਨਹੀਂ ਮੰਨਦੇ, ਉਹ ਤਾਂ ਬਹੁਤਿਆਂ ਨੂੰ ਮੰਨਦੇ ਹਨ, ਦੇਵੀ ਦੇਵਤਿਆਂ ਨੂੰ, ਅਤੇ ਤੁਸੀਂ ਹਿੰਦੂ ਹੋ। ਮਹਾਰਾਜ ਜੀ ਕਹਿੰਦੇ, ਅਸਲੀ ਧਰਮੀ ਆਦਮੀ ਉਹੀ ਹੈ ਜਿਹੜਾ ਇੱਕ ਨੂੰ ਮੰਨਦਾ ਹੈ, ਭਾਵੇਂ ਉਹ ਹਿੰਦੂ ਹੈ, ਮੁਸਲਮਾਨ ਹੈ, ਕੋਈ ਹੈ, ਕਿਉਂਕਿ ਇੱਕ ਹੈ ਉਹ। ਕਹਿਣ ਲੱਗਾ, ਇਹ ਤਾਂ ਤੁਸੀਂ ਠੀਕ ਜਾਣ ਲਿਆ ਕਿ ਇੱਕ ਹੈ, ਪਰ ਦੂਜੇ ਨੂੰ ਵੀ ਜਾਣਿਆ ਜੇ ਕਿ ਨਹੀਂ? ਮਹਾਰਾਜ ਜੀ ਕਹਿੰਦੇ, ਨਾਲੇ ਪੀਰ ਸਾਹਿਬ, ਤੁਸੀਂ ਇੱਕ ਦੀ ਗੱਲ ਕਰਦੇ, ਨਾਲੇ ਦੂਜੇ ਦੀ ਬਾਤ ਪਾਉਂਦੇ, ਦੂਜਾ ਕੌਣ ਹੈ? ਕਹਿੰਦਾ, ਇਸ ਦਾ ਮਤਲਬ ਤੁਹਾਨੂੰ ਅਜੇ ਦੂਜੇ ਦੀ ਸੋਝੀ ਨਹੀਂ ਹੈ, ਇੱਕ ਦੀ ਸੋਝੀ ਹੈ, ਦੂਜੇ ਦੀ ਸੋਝੀ ਨਹੀਂ। ਮਹਾਰਾਜ ਜੀ ਮੁਸਕਰਾ ਕੇ ਕਹਿੰਦੇ, ਪੀਰ ਜੀ ਦੂਜੇ ਦੀ ਸੋਝੀ ਗਵਾਈਏ ਤਾਂ ਇੱਕ ਦੀ ਸੋਝੀ ਆਉਂਦੀ। ਦੂਜੇ ਦੀ ਸੋਝੀ ਗਵਾਈਏ ਤਾਂ ਇੱਕ ਦੀ ਸੋਝੀ ਆਉਂਦੀ। ਜਦੋਂ ਦੋ ਹੀ ਆ ਗਈ ਫਿਰ ਤਾਂ ਭਾਵੇਂ ਦੋ ਤਿੰਨ ਚਾਰ ਫਿਰ ਤਾਂ ਕੋਈ ਗਿਣਤੀ ਹੈ। ਇੱਕ ਨੂੰ ਜਾਣਨ ਵਾਸਤੇ ਦੂਸਰਾ ਸਭ ਕੁਛ ਭੁੱਲਣਾ ਪੈਂਦਾ। ਕਹਿਣ ਲੱਗਾ, ਫਿਰ ਤੁਸੀਂ ਲੋਕ 33 ਕਰੋੜ ਦੇਵਤਿਆਂ ਨੂੰ ਕਿਉਂ ਨਹੀਂ ਭੁੱਲਦੇ? ਮਹਾਰਾਜ ਜੀ ਕਹਿੰਦੇ, 33 ਕਰੋੜ ਦੇਵਤੇ ਹੋਣ ਜਾਂ ਅਰਬਾਂ ਨੀਲ ਸੰਖ ਅਸੰਖ ਹੋਣ, ਇਹ ਸਭ ਉਸ ਕਰਤੇ ਦੀ ਰਚਨਾ ਹੈ, ਉਸਨੇ ਬਣਾਏ ਹੋਏ ਹਨ। ਪਰ ਬਣਾਉਣ ਵਾਲਾ ਤਾਂ ਇੱਕ ਹੈ, ਬਾਕੀ ਤਾਂ ਸਭ ਜੋ ਉਸਨੇ ਕੜੇ ਹੋਏ ਹਨ। ਕਹਿਣ ਲੱਗਾ, ਪਰ ਰੱਬ ਦਾ ਇੱਕ ਯਾਰ ਹੈ ਅਤੇ ਉਸ ਰੱਬ ਦੇ ਯਾਰ ਦੀ ਸਿਫਾਰਿਸ਼ ਨਾਲ ਛੁੱਟੀ ਦਾ ਹੈ, ਅਤੇ ਜੇ ਰੱਬ ਦਾ ਯਾਰ ਸਿਫਾਰਿਸ਼ ਨਾ ਕਰੇ ਤਾਂ ਆਪਾਂ ਛੁੱਟ ਨਹੀਂ ਸਕਦੇ ਜਨਮ ਮਰਨ 'ਚੋਂ। ਅਤੇ ਉਸਨੇ ਇੱਕ ਦੋਹਰਾ ਵਿਚਾਰਿਆ, ਕਹਿੰਦਾ ਇੱਕ ਰੱਬ ਹੈ, ਇੱਕ ਰੱਬ ਦਾ ਯਾਰ ਹੈ, ਅਤੇ ਇੱਕ ਰੱਬ ਦੇ ਯਾਰ ਨੇ ਕਲਮਾ ਉਚਾਰਿਆ ਹੈ। ਇਹ ਤਿੰਨ ਚੀਜ਼ਾਂ ਹਨ, ਤਿੰਨਾਂ ਤੋਂ ਬਾਅਦ ਜੋ ਵੀ ਆਪਾਂ ਬੋਲਦੇ ਹਾਂ ਉਹ ਕੁਫਰ ਹੈ, ਕੂੜ ਹੈ। ਇਹ ਤਿੰਨ ਸੱਚ ਹਨ। ਇਹ ਇਕੱਲਾ ਹੈ, ਇੱਕ ਹਜ਼ਰਤ ਮੁਹੰਮਦ ਸਾਹਿਬ ਜੋ ਅੱਲਾਹ ਦਾ ਯਾਰ ਹੈ, ਅਤੇ ਇੱਕ ਜੋ ਕਲਮਾ ਉਹਨਾਂ ਨੇ ਪੜ੍ਹਿਆ ਹੈ। ਅਤੇ ਨਾਨਕ ਜੀ ਦੇ ਜੇ ਤੁਸੀਂ ਛੁੱਟਣਾ ਚਾਹੁੰਦੇ ਹੋ ਤਾਂ ਫਿਰ ਮੇਰੀ ਗੱਲ ਸੁਣੋ। ਕਹਿਣ ਲੱਗਾ, ਅਵਲ ਨਾਂ ਖੁਦਾਏ ਕਾ, ਦੂਜਾ ਨਬੀ ਰਸੂਲ, ਦੂਸਰਾ ਮੁਹੰਮਦ ਸਾਹਿਬ। ਨਾਨਕ ਕਲਮਾ ਜੇ ਪੜ੍ਹੇ ਤਾਂ ਦਰਗਹਿ ਭਵੇਂ ਕਬੂਲ। ਕਹਿੰਦਾ ਇੱਕ ਅੱਲਾ ਹੈ, ਇੱਕ ਉਸਦਾ ਯਾਰ ਹੈ ਮੁਹੰਮਦ ਸਾਹਿਬ, ਅਤੇ ਇੱਕ ਜੋ ਮੁਹੰਮਦ ਸਾਹਿਬ ਨੇ ਕਲਮਾ ਪੜ੍ਹਿਆ। ਜੇ ਤੂੰ ਕਲਮਾ ਪੜ੍ਹੇ ਮੁਹੰਮਦ ਸਾਹਿਬ ਨੂੰ ਮੰਨੇ ਤਾਂ ਪਾਰ ਹੋ ਸਕਦਾ। ਅਤੇ ਮਹਾਰਾਜ ਜੀ ਹੋਰਾਂ ਅੱਗੋਂ ਜਵਾਬ ਦਿੱਤਾ, ਆਪ ਪੜ੍ਹਦੇ, ਅਵਲ ਨਾ ਖੁਦਾਏ ਕਾ, ਪਹਿਲਾਂ ਕਹਿੰਦੇ ਅੱਲਾ ਹੈ, ਦਰ ਦਰਵਾਨ ਰਸੂਲ, ਕਹਿੰਦੇ ਮੁਹੰਮਦ ਸਾਹਿਬ ਅਤੇ ਉਹਦੇ ਦਰ 'ਤੇ ਚਾਕਰ ਬਣੇ ਹੋਏ ਹਨ, ਉਹਦੇ ਦਰ ਦੇ ਚਾਕਰ ਹਨ, ਨੌਕਰ ਹਨ ਉਹਦੇ। ਅਵਲ ਨਾਉ ਖੁਦਾਏ ਕਾ, ਦਰ ਦਰਵਾਨ ਰਸੂਲ, ਰਸੂਲ ਮੁਹੰਮਦ ਸਾਹਿਬ ਪੈਗੰਬਰ, ਉਹਦੇ ਦਰ ਦੇ ਚਾਕਰ ਹਨ, ਉਹਦੇ ਬਰਾਬਰ ਨਹੀਂ ਹੈ। ਅਵਲ ਨਾਉ ਖੁਦਾਏ ਕਾ, ਦਰ ਦਰਵਾਨ ਰਸੂਲ, ਅਵਲ ਨਾਉ ਖੁਦਾਏ ਕਾ, ਦਰ ਦਰਵਾਨ ਰਸੂਲ। ਸ਼ੇਖਾ ਨੀਅਤ ਰਾਸ ਕਰੇ, ਤਾਂ ਦਰਗਹਿ ਪਵੇਂ ਰਸੂਲ, ਤਾਂ ਦਰਗਹਿ ਪਵੇਂ ਕਬੂਲ। ਸ਼ੇਖਾ ਨੀਅਤ ਰਾਸ ਕਰ, ਤਾਂ ਦਰਗਹਿ ਪਵੇਂ ਕਬੂਲ। ਮਹਾਰਾਜ ਜੀ ਕਹਿੰਦੇ, ਤੂੰ ਤੇਰੀ ਤੇ ਰੱਬ ਨਾਲ ਬਣਦੀ ਨਹੀਂ ਹੈ, ਤੂੰ ਰੱਬ ਨੂੰ ਰੱਖਿਆ ਹੋਇਆ ਹੈ, ਮੁਹੰਮਦ ਸਾਹਿਬ ਨੂੰ ਰੱਖਿਆ ਹੋਇਆ ਹੈ, ਕਲਮਾ ਰੱਖਿਆ ਹੋਇਆ ਹੈ, ਕਈ ਕੁਛ ਰੱਖਿਆ ਹੋਇਆ ਹੈ, ਉਹ ਤੇ ਇੱਕ ਨੂੰ ਰੱਖਣਾ ਸੀ, ਇੱਕ ਨਾਲ ਰਾਸ ਲਿਆਉਣੀ ਸੀ, ਆਪਣੇ ਆਪ ਨੂੰ ਇੱਕ ਦੇ ਨਾਲ ਜੋੜਨਾ ਸੀ। ਤੂੰ ਇੱਕ ਨਾਲ ਜੋੜ ਤੇ ਤਾਂ ਦਰਗਾਹ ਵਿੱਚ ਜਾ ਸਕਦਾ। ਦਰਗਾਹ ਵਿੱਚ ਕਦੀ ਕੋਈ ਦੂਸਰਾ ਨਹੀਂ ਗਿਆ, ਦਰਗਾਹ 'ਚ ਸਿਰਫ ਉਹੀ ਜਾਂਦਾ ਹੈ ਜਿਹੜਾ ਉਸ ਇੱਕ ਨਾਲ ਇੱਕ ਹੋ ਜਾਂਦਾ। ਇੱਕ ਸਾਖੀ ਹੈ ਕਿ ਇੱਕ ਦਫ਼ਾ ਇੱਕ ਫਕੀਰ ਸੀ, ਉਸਨੇ ਬਹੁਤ ਬੰਦਗੀ ਕੀਤੀ, ਰੱਬ ਦਾ ਦਰਵਾਜ਼ਾ, ਰੱਬ ਦੇ ਦਰਵਾਜ਼ੇ 'ਤੇ ਪਹੁੰਚ ਗਿਆ, ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ, ਕੌਣ ਹੈ? ਦੱਸਿਆ, ਮੈਂ ਫਲਾਣਾ ਫਕੀਰ ਹਾਂ। ਅੰਦਰੋਂ ਆਵਾਜ਼ ਆਈ, ਜਗ੍ਹਾ ਨਹੀਂ ਹੈ ਅੰਦਰ, ਖਲੋਤਾ ਰਿਹਾ। ਕੁਛ ਦਿਨਾਂ ਬਾਅਦ ਫਿਰ ਦਰਵਾਜ਼ਾ ਖੜਕਾਇਆ, ਅੰਦਰੋਂ ਆਵਾਜ਼ ਆਈ, ਕੌਣ ਹੋ? ਕਹਿਣ ਲੱਗਾ, ਜੀ ਮੈਂ ਉਹੀ ਫਕੀਰ ਹਾਂ ਜੋ ਪਰਸੋਂ ਆਇਆ ਸੀ, ਦਰਸ਼ਨ ਕਰਨੇ ਚਾਹੁੰਦਾ ਹਾਂ, ਅੰਦਰ ਆਉਣਾ ਚਾਹੁੰਦਾ ਹਾਂ, ਕਿਰਪਾ ਕਰੋ। ਅੰਦਰੋਂ ਆਵਾਜ਼ ਆਈ, ਫਕੀਰ ਸਾਹਿਬ ਅੰਦਰ ਸਿਰਫ ਇੱਕ ਦੇ ਹੀ ਰਹਿਣ ਦੀ ਜਗ੍ਹਾ ਹੈ, ਅੰਦਰ ਸਿਰਫ ਇੱਕ ਦੇ ਹੀ ਰਹਿਣ ਦੀ ਜਗ੍ਹਾ ਹੈ। ਫਕੀਰ ਨੂੰ ਸਮਝ ਆ ਗਈ ਕਿ ਕਸਰ ਕਿੱਥੇ ਹੈ। ਫਿਰ ਬਹੁਤ ਬੰਦਗੀ ਕੀਤੀ, ਆਪਣਾ ਆਪ ਖਤਮ ਕਰ ਲਿਆ, ਫਿਰ ਗਿਆ, ਦਰਵਾਜ਼ਾ ਖੜਕਾਇਆ, ਆਵਾਜ਼ ਆਈ, ਕੌਣ ਹੋ? ਬਾਹਰੋਂ ਆਵਾਜ਼ ਦਿੱਤੀ, ਤੁਸੀਂ ਹੋ। ਤੁਸੀਂ ਹੋ, ਦਰਵਾਜ਼ਾ ਝੱਟ ਖੁੱਲ ਗਿਆ। ਮਹਾਰਾਜ ਜੀ ਕਹਿੰਦੇ, ਪੀਰ ਜੀ ਉਹਦੀ ਦਰਗਾਹ ਵਿੱਚ ਜਾਣ ਲਈ ਉਹਦੇ ਨਾਲ ਰਲਣਾ ਪੈਂਦਾ ਹੈ, ਮਿਲਣਾ ਪੈਂਦਾ। ਇੱਕ ਹੀ ਉਹਦੀ ਦਰਗਾਹ ਵਿੱਚ ਰਹਿ ਸਕਦਾ। ਪੀਰ ਪੈਗੰਬਰ ਰਿਸ਼ੀ ਮੁਨੀ ਭਗਤ ਸੰਤ ਸਾਰੇ ਇਹ ਉਸ 'ਤੇ ਕੀਤੇ ਹੋਏ ਹਨ, ਉਸ 'ਤੇ ਬਰਾਬਰ ਨਹੀਂ ਹੈ। ਉਹ ਕਰਤਾ ਪੁਰਖ ਇੱਕ ਹੈ, ਇਹ ਸਾਰੇ ਕੀਤੇ ਹੋਏ ਹਨ, ਉਸ 'ਤੇ ਰਚੇ ਹੋਏ ਹਨ, ਅਤੇ ਤੁਸੀਂ ਆਖਦੇ ਹੋ ਕਿ ਮੁਹੰਮਦ ਸਾਹਿਬ ਜਿਹਦੀ ਸਿਫਾਰਿਸ਼ ਕਰੇ ਉਹੀ ਤਰ ਸਕਦਾ ਹੈ। ਹੁਣ ਪੀਰ ਨੂੰ ਕੋਈ ਜਵਾਬ ਨਹੀਂ, ਇਸ ਗੱਲ ਦਾ ਕੋਈ ਜਵਾਬ ਹੋ ਨਹੀਂ ਸਕਦਾ। ਉਹ ਕਿਸ ਤਰ੍ਹਾਂ ਜਵਾਬ ਦੇਵੇ ਕਿ ਮੁਹੰਮਦ ਸਾਹਿਬ ਰੱਬ ਦੇ ਬਰਾਬਰ ਹੈ, ਕਿਉਂਕਿ ਰੱਬ ਬਣਾਉਣ ਵਾਲਾ ਹੈ, ਮੁਹੰਮਦ ਸਾਹਿਬ ਨੂੰ ਰੱਬ ਨੇ ਕੱਢਿਆ ਹੈ। ਹੁਣ ਮੀਆਂ ਮਿੱਠੂ ਗੱਲ ਹੋਰ ਪਾਸੇ ਤੋਰ ਲੈਂਦਾ ਹੈ, ਕਿਉਂਕਿ ਇੱਥੇ ਉਹਦੀ ਗੱਲ ਬਣੀ ਨਹੀਂ। ਹੁਣ ਆਖਦਾ ਹੈ ਕਿ ਨਾਨਕ ਜੀ, ਤੁਸੀਂ ਹਿੰਦੂ ਹੋ, ਹਿੰਦੂ ਤਾਂ ਮੁਰਦਿਆਂ ਨੂੰ ਸਾੜਦੇ ਅਤੇ ਉਹ ਰਾਖ ਬਣ ਜਾਂਦੇ, ਸਵਾਹ ਹੋ ਜਾਂਦੇ, ਅਤੇ ਜਿਸ ਦਿਨ ਕਿਆਮਤ ਦਾ ਦਿਨ ਆਉਣਾ ਹੈ, ਇਜ਼ਰਾਈਲ ਨੇ ਸੰਖ ਹੋ ਜਾਣਾ ਹੈ, ਅਤੇ ਮੁਸਲਮਾਨਾਂ ਸਾਰਿਆਂ ਦੀਆਂ ਦੇਹੀਆਂ ਧਰਤੀ ਵਿੱਚ ਪਈਆਂ ਹਨ ਅਮਾਨਤ ਦੇ ਤੌਰ 'ਤੇ। ਧਰਤੀ ਨੇ ਧਰਤੀ ਨੂੰ ਅਮਾਨਤ ਦੇ ਤੌਰ 'ਤੇ ਦਿੱਤੀਆਂ। ਉਸ ਦਿਨ ਉਹਨਾਂ ਸਾਰੀਆਂ ਦੇਹੀਆਂ ਨੇ ਖੜ੍ਹੇ ਹੋ ਜਾਣਾ ਹੈ ਅਤੇ ਬਹਿਸ਼ਤਾਂ ਵਿੱਚ ਜਾਣਗੀਆਂ, ਅਤੇ ਹਿੰਦੂ ਤਾਂ ਸੜ ਜਾਂਦੇ, ਉਹ ਤਾਂ ਨਰਕਾਂ ਵਿੱਚ ਰਹਿਣਗੇ। ਮਹਾਰਾਜ ਜੀ ਕਹਿੰਦੇ, ਇਹ ਤੁਹਾਡਾ ਖਿਆਲ ਯੁਗਾਂ ਪੁਰਾਣਾ ਹੈ। ਜਦੋਂ ਆਦਮੀ ਨੂੰ ਪਤਾ ਨਹੀਂ ਸੀ ਕਿ ਉਹਦੀ ਆਤਮਾ ਵੀ ਹੈ, ਉਹ ਸਮਝਦਾ ਸੀ ਕਿ ਸਿਰਫ ਸਰੀਰ ਹੀ ਹੈ ਉਹ, ਅਤੇ ਸਰੀਰ ਨੂੰ ਸੰਭਾਲ ਲੈਂਦੇ ਸਨ ਧਰਤੀ ਵਿੱਚ। ਧਰਤੀ ਨੂੰ ਆਖਦੇ ਸਾਡੀ ਅਮਾਨਤ ਹੈ, ਪਰ ਪੀਰ ਜੀ, ਧਰਤੀ ਕਿਸ ਤਰ੍ਹਾਂ ਅਮਾਨਤ ਨੂੰ ਸੰਭਾਲ ਕੇ ਰੱਖੇਗੀ? ਉਹ ਸਰੀਰ ਮਿੱਟੀ ਹੋ ਜਾਂਦਾ ਹੈ, ਜੋ ਕਬਰ ਵਿੱਚ ਦੱਬਦੇ ਹੋ, ਅਤੇ ਜੇ ਮਿੱਟੀ ਉੱਠ ਕੇ ਕਲਬੂਤ ਬਣ ਜਾਏਗੀ ਜਿਸ ਦਿਨ ਉਹਦਾ ਬਿਗਲ ਵੱਜਣਾ ਹੈ, ਸੰਖ ਵੱਜਣਾ ਹੈ, ਅਤੇ ਫਿਰ ਹਿੰਦੂਆਂ ਦੀ ਸਵਾਹ ਵੀ, ਉਹ ਵੀ ਉੱਠ ਕੇ ਕਲਬੂਤ ਬਣ ਜਾਏਗੀ। ਜੇ ਮਿੱਟੀ ਕਲਬੂਤ ਬਣ ਸਕਦੀ ਹੈ, ਇਨਸਾਨੀ ਜਾਮਾ ਤਾਰ ਸਕਦੀ ਹੈ, ਤਾਂ ਸਵਾਹ ਵੀ ਤਾਰ ਲਏਗੀ। ਇਹ ਤਾਂ ਕੋਈ ਵੱਡੀ ਗੱਲ ਨਹੀਂ। ਹੁਣ ਮੀਆਂ ਮਿੱਠੂ ਅੰਦਰੋਂ ਘਬਰਾ ਜਾਂਦਾ ਹੈ, ਪਰ ਨਾਲ ਹੀ ਮਹਾਰਾਜ ਜੀ ਅੰਦਰੋਂ ਉਹਨੂੰ ਆਸਰਾ ਦਿੰਦੇ ਹਨ, ਕਿਉਂਕਿ ਸ਼ਰਨਾਈ ਦੀ ਰੱਖਣੀ ਵੀ ਹੈ। ਪੀਰ ਦੇ ਅੰਦਰ ਖਿਆਲ ਆਉਂਦਾ ਹੈ ਕਿ ਜੋ ਇਹਨਾਂ ਬਾਰੇ ਸੁਣਦੇ ਸਾਂ ਕਿ ਗੱਲ ਐਸੀ ਕਰਦੇ ਹਨ ਕਿ ਲਾਜਵਾਬ ਕਰ ਦਿੰਦੇ ਹਨ, ਉਹ ਸੱਚ ਹੈ। ਇਹਨਾਂ ਦੀ ਅਕਲ ਬੜੀ ਸਾਫ ਅਤੇ ਸਲਾਮਤ ਅਕਲ ਹੈ, ਇਹਨਾਂ ਕੋਲੋਂ ਕੁਛ ਸਿੱਖ ਲਈ ਹੈ। ਫਿਰ ਕਹਿੰਦੇ ਨਾਨਕ ਜੀ, ਆਦਮੀ ਦਾ ਮਨ ਡੋਲਦਾ ਰਹਿੰਦਾ ਹੈ ਲੋਭ ਵਿੱਚ, ਇਹਨੂੰ ਕਿਸ ਤਰ੍ਹਾਂ ਟਿਕਾ ਕੇ ਰੱਖਿਆ ਜਾਵੇ, ਕਿਸ ਤਰ੍ਹਾਂ ਰਸਤੇ ਦੇ ਉੱਤੇ ਇਸ ਨੂੰ ਹਮੇਸ਼ਾ ਹੀ ਚਲਾਇਆ ਜਾਵੇ? ਤੇ ਮਹਾਰਾਜ ਜੀ ਉਹਨਾਂ ਬੜਾ ਪਿਆਰਾ ਸ਼ਬਦ ਉਚਾਰਿਆ ਸ੍ਰੀ ਰਾਗ ਵਿੱਚ, ਇੱਥੇ ਮੀਆਂ ਮਿੱਠੂ ਨੂੰ ਸਮਝਾਉਣ ਲਈ। ਮਹਾਰਾਜ ਜੀ ਕਹਿੰਦੇ, ਮੀਆਂ ਜੀ, ਕਿ ਪਰਮੇਸ਼ਰ ਨੇ ਮਨੁੱਖ ਦੇ ਹੀ ਪੰਜਾਂ ਤੱਤਾਂ ਦੀ ਬਣਾਈ, ਮਿੱਟੀ, ਪਾਣੀ, ਅੱਗ, ਹਵਾ ਅਤੇ ਖਾਲੀ ਜਗ੍ਹਾ ਅਸਮਾਨ। ਅਤੇ ਇਹਨਾਂ ਪੰਜਾਂ ਤੱਤਾਂ ਦੀ ਆਪਣੀ ਆਪਣੀ ਇੰਦਰੀ ਬਣਾਈ ਹੈ, ਜਿਸ ਤਰ੍ਹਾਂ ਆਕਾਸ਼ ਦੀ ਇੰਦਰੀ ਕੰਨ ਹਨ, ਕੰਨ ਆਕਾਸ਼ ਵਿੱਚ ਪੈਦਾ ਹੋਈ ਆਵਾਜ਼ ਨੂੰ ਸੁਣਦੇ ਹਨ। ਜਿਸ ਤਰ੍ਹਾਂ ਆਕਾਸ਼ ਖੁੱਲ੍ਹਾ ਹੈ, ਇਸੇ ਖੁੱਲ੍ਹਾ ਰਹਿੰਦਾ ਹੈ ਹਮੇਸ਼ਾ ਹੀ, ਇਸੇ ਤਰ੍ਹਾਂ ਆਪਣੇ ਕੰਨ ਵੀ ਹਮੇਸ਼ਾ ਖੁੱਲ੍ਹੇ ਰਹਿੰਦੇ ਹਨ। ਅਤੇ ਪਰਮਾਤਮਾ ਨੇ ਆਪਣੇ ਸੀਸ ਦੇ ਦੋਵੇਂ ਪਾਸੇ ਕੰਨ ਲਾ ਕੇ ਚਾਰਚ ਫਿਰਿਓ ਜਿਸ ਤਰ੍ਹਾਂ ਆਕਾਸ਼ ਚਾਰਚ ਫਿਰੇ ਹੈ, ਇਸੇ ਤਰ੍ਹਾਂ ਆਪਣੇ ਕੰਨ ਚਾਰਚ ਫਿਰੇ ਦੀ ਆਵਾਜ਼ ਸੁਣਦੇ। ਕੰਨਾਂ ਦਾ ਸੰਬੰਧ ਆਕਾਸ਼ ਨਾਲ, ਅਤੇ ਜੋ ਰਸਤਾ ਦੇਖਣ ਦਾ ਸੰਬੰਧ ਹੈ, ਅੱਖਾਂ ਦੇਖਦੀਆਂ ਹਨ, ਅੱਖਾਂ ਦਾ ਸੰਬੰਧ ਅੱਗ ਨਾਲ ਹੈ। ਰੋਸ਼ਨੀ ਅੱਗ ਵਿੱਚੋਂ ਪੈਦਾ ਹੁੰਦੀ ਹੈ ਅਤੇ ਰੋਸ਼ਨੀ, ਹਨੇਰਾ, ਪਰਛਾਵਾਂ, ਚਾਨਣ, ਇਸ ਅੱਖਾਂ ਦੇਖਦੀਆਂ ਹਨ, ਕਿਉਂਕਿ ਅੱਖਾਂ ਅੱਗ ਦੀ ਇੰਦਰੀ ਹਨ। ਅਤੇ ਜੋ ਪਰਮਾਤਮਾ ਦਾ ਪ੍ਰਕਾਸ਼ ਹੁੰਦਾ ਹੈ ਅੰਦਰ, ਉਸ ਨੂੰ ਦੇਖਣ ਵਾਸਤੇ ਅੱਗ ਦੀ ਇੰਦਰੀ ਚਾਹੀਦੀ ਹੈ। ਆ ਅੱਖਾਂ ਤਾਂ ਅੰਦਰ ਦੇਖ ਨਹੀਂ ਸਕਦੀਆਂ, ਅੰਦਰ ਦੀਵਾ ਬਲਦਾ ਹੈ। ਉਹ ਦੀਵਾ ਸੂਰਜ ਦੇ ਪ੍ਰਕਾਸ਼ ਨੂੰ ਦੇਖਦਾ ਹੈ ਅਤੇ ਫਿਰ ਉਹ ਦੀਵਾ ਇੱਕ ਦਿਨ ਆਪ ਬੁੱਝ ਜਾਂਦਾ ਹੈ ਅਤੇ ਸੂਰਜ ਵਿੱਚ ਮਿਲ ਜਾਂਦਾ, ਪ੍ਰਕਾਸ਼ ਵਿੱਚ। ਅਤੇ ਉਹ ਅੰਦਰਲਾ ਦੀਵਾ ਕਿਸ ਤਰ੍ਹਾਂ ਜਗਾਉਣਾ ਹੈ, ਮੀਆਂ ਮਿੱਠੂ ਕਹਿੰਦੇ ਜੀ ਉਹ ਦੀਵਾ ਮਾਇਆ ਨੂੰ ਕਿਸੇ ਤਰੀਕੇ ਨਾਲ ਛਲਿਆ ਨਹੀਂ ਜਾ ਸਕਦਾ ਕਿ ਆਦਮੀ ਸਿਆਣਪ ਨਾਲ ਹੀ ਇਸ ਰਸਤੇ 'ਤੇ ਰਹਿ ਸਕੇ, ਡੋਲੇ ਨਾ। ਮਹਾਰਾਜ ਜੀ ਕਹਿੰਦੇ ਮਾਇਆ ਛਲਦੀ ਹੈ, ਇਸ ਨੂੰ ਛਲਿਆ ਨਹੀਂ ਜਾ ਸਕਦਾ, ਇਸ ਦੇ ਛਲ ਤੋਂ ਬਚਿਆ ਜਾ ਸਕਦਾ ਹੈ, ਮਾਇਆ ਨੂੰ ਛਲਿਆ ਨਹੀਂ ਜਾ ਸਕਦਾ। ਮਾਇਆ ਛਲਦੀ ਹੈ ਸਾਰਿਆਂ ਨੂੰ, ਇਸ ਦਾ ਕੰਮ ਹੈ ਆਪਣੇ ਵੱਲ ਖਿੱਚਣਾ, ਛਲਣਾ, ਦਿਖਾਉਣਾ ਕੁਛ ਹੋਰ ਅਤੇ ਹੋਣਾ ਕੁਛ ਹੋਰ, ਅਤੇ ਇਸ ਨੂੰ ਨਹੀਂ ਛਲਿਆ ਜਾ ਸਕਦਾ। ਅਤੇ ਕਹਿੰਦੇ ਸ਼ਬਦ ਉਚਾਰਿਆ, ਅਛਲ ਛਲਾਈ ਨਾ ਛਲੈ। ਕਹਿੰਦੇ ਮਾਇਆ ਅਛਲ ਹੈ, ਇਹ ਛਲਾਇਆ ਵੀ ਛਲਦੀ ਨਹੀਂ, ਇਹਨੂੰ ਜੇ ਛਲ ਕਰੀਏ, ਇਹਨੂੰ ਆਪਾਂ ਧੋਖਾ ਦੇ ਦਈਏ, ਇਹਨੂੰ ਕਿਸੇ ਤਰੀਕੇ ਨਾਲ ਧੋਖਾ ਦੇ ਕੇ ਪਰਾਂ ਚਲੇ ਜਾਈਏ ਉਹਦੇ ਦੇਸ਼, ਕਹਿੰਦੇ ਇਹ ਧੋਖਾ ਖਾਣ ਵਾਲੀ ਹੈ ਨਹੀਂ, ਇਹ ਧੋਖਾ ਦੇਣ ਵਾਲੀ ਹੈ, ਇਹ ਧੋਖਾ ਦੇਣ ਵਾਲੀ ਹੈ, ਧੋਖਾ ਖਾਣ ਵਾਲੀ ਨਹੀਂ। ਅਛਲ ਛਲਾਈ ਨਾ ਨਾ ਛਲੈ, ਨਾ ਕਾਓ ਕਟਾਰਾ ਕਰ ਸਕੇ, ਨਾ ਕੋਈ ਮਾਇਆ ਨੂੰ ਛਲ ਸਕਦਾ ਹੈ ਅਤੇ ਨਾ ਕੋਈ ਮਾਇਆ ਨੂੰ ਕੱਟ ਹੀ ਸਕਦਾ ਹੈ, ਕਿ ਇਸ ਨੂੰ ਕੱਟ ਕੇ ਮਾਇਆ ਦੇ ਪਰਦੇ ਨੂੰ ਕੱਟ ਕੇ ਅਤੇ ਪਰਲੇ ਪਾਸੇ ਉਹਦੇ ਦੇਸ਼ ਜਾ ਸਕੇ। ਪਿਆਰ ਨਾਲ ਪੜ੍ਹਨਾ ਜੀ, ਅਛਲ ਛਲਾਈ ਨਾ ਛਲੈ, ਅਛਲ ਛਲਾਈ ਨਾ ਛਲੈ, ਨਾ ਕਾਓ ਕਟਾਰਾ, ਕਟਾਰ ਤਲਵਾਰ ਨਾਲ ਕਾਓ ਕੱਟਣਾ, ਨਾ ਇਹਨੂੰ ਕੱਟਿਆ ਜਾ, ਨਾ ਕਾਓ ਕਟਾਰਾ ਕਰ ਸਕੇ, ਨਾ ਕੋਈ ਇਹਨੂੰ ਤਲਵਾਰ ਨਾਲ ਕੱਟ ਹੀ ਸਕਦਾ। ਜੋ ਆਪਾਂ ਨੂੰ ਦਿਸਦਾ ਹੈ ਇਹ ਸੰਸਾਰ, ਇਸ ਦਿਸਣਹਾਰ ਦੇ ਪਰਲੇ ਪਾਸੇ ਉਹ ਹੈ, ਇਹ ਦਿਸ ਨੂੰ ਹਟੇ ਅਤੇ ਉਹ ਦਿਸੇ, ਇਹ ਦਿਸ ਨੂੰ ਹਟੇ ਤੇ ਉਹ ਦਿਸ। ਅਛਲ ਛਲਾਈ ਨਾ ਛਲੈ, ਅਛਲ ਛਲਾਈ ਨਾ
ਛਲੈ,
ਨਾ ਕਾਓ ਕਟਾਰਾ ਕਰ ਸਕੇ, ना काओ कटारा कर सके। ज्यों साहिब राखे त्यों रहे। कहंदे पीर जी इस दे परले पासे जान दा इको तरीका है, उहदे हुक्म विच आ जाना, उहदे हुक्म विच रहना। ज्यों साहिब राखे त्यों रहे, ज्यों साहिब राखे त्यों रहे। ए लोभी जियो टल परे, ए लोभी जियो टल परे, महाराज जी कहते फिर अपने अंदर का लोभ टलता है। जिन्ना चिर आप हुक्म विच नहीं आते, उन्ना चिर अपने अंदर का लोभ लालच हटता नहीं। लोभ लालच सिर्फ माया का नहीं है जी, दूसरे नु देखना किन्ने किस्म का लोभ लालच है, अनेक किस्म का। महाराज जी कहते जिन्ना चिर वो हुक्म विच नहीं आते लालच हटता नहीं। बिन तेल दीवा क्यों जले, तो महाराज जी कहते दीवा अंदर जले तो फिर अपने अंदर का दीवा जो है वो सूरज के प्रकाश, जिस तरह अख अपनी बाहर लगी अख बाहर की रोशनी नू देखती है, इस तरह महाराज जी कहते अंदर दीवा जगाईदा है तो अंदर वाला दीवा उसके अंदरले प्रकाश नू देखता है। पर कहते हो दीवा तेल नाल बलदा है। बिन तेल दीवा क्यों जले, बिन तेल दीवा क्यों जले, पोथी पुराण कमाई है। दस दें दीवा का दा बनाना है। पोथी पुराण कमाई है, पोथी पुराण कमाई है, जो धार्मिक तुहाडियां धार्मिक किताबां विच लिखिया होया है, कुरान विच जां हिंदुआं दे पुराणां विच, वो पढ़ने चाहिए हैं ते उत्थे सुरती रखनी चाहिए है। उन्हां विच लिखिया होया है कि परमात्मा है ते परमात्मा हर एक दे अंदर है। कहिंदे एक शरीर नू दीवा बनाउणा है ते ज्ञान जो है रब्बी ज्ञान कि परमात्मा अंदर है, इस दीवे दे अंदर है, उस ज्ञान नू तेल बनाउणा है। इसलिए गुरबाणी दा बहुत जरूरी है जी कि गुरबाणी नू समझिया जावे। पाठ करना भला तो है ही, भावें उस तरह भी कर लीए, पर फल है ना जी हर एक चीज़ का। आप जिन्ना भी प्यार नाल करते हैं उन्ना ही ज़्यादा फल है। तो जो आपां नूं समझ आती है गुरबाणी की तो फिर बहुत प्यार आता है। वो गुरबाणी फिर खिंचती है अंदर नूं इस तरह के तुसी ओह जे खिंच कदी देखी सुनी नहीं सी। ਗੁਰਬਾਣੀ ਆਪਾਂ ਨੂੰ ਉਹ ਗਿਆਨ ਤੇਲ, ਮਹਾਰਾਜ ਜੀ ਕਹਿੰਦੇ ਇਹ ਤੇਲ ਹੈ ਗੁਰਬਾਣੀ ਤੇਲ। ਅਤੇ ਫਿਰ ਦੀਵੇ ਦੇ ਵਿੱਚ ਇੱਕ ਦੀਵਾ ਹੁੰਦਾ, ਇੱਕ ਤੇਲ ਹੁੰਦਾ, ਤੇਲ ਦੇ ਵਿੱਚ ਵੱਟੀ ਹੁੰਦੀ ਅਤੇ ਫਿਰ ਵੱਟੀ ਨੂੰ ਅੱਗ ਲਾਈ ਦੀ। ਇਹ ਕੱਲ੍ਹ ਨੂੰ ਵਿਚਾਰਾਂਗੇ ਮਹਾਰਾਜ ਜੀ ਕਿਸ ਤਰ੍ਹਾਂ ਸਮਝਾਉਂਦੇ ਪਿਆਰ ਨਾਲ। ਪੀਰ ਜਿਹੜਾ ਡੇਗਣ ਆਇਆ ਸੀ, ਆਖਦਾ ਸੀ ਮਲਾਈ ਪਰਾਂ ਕਰਕੇ ਦੁਨੀਆ ਨੂੰ ਦਿਖਾਵਾਂਗੇ, ਉਹਦਾ ਵੀ ਮਹਾਰਾਜ ਜੀ ਉਹਨੂੰ ਤਾਰ ਰਹੇ ਹੈ। ਹੁਣ ਕੁਛ ਪੀਰ ਸੰਭਲ ਜਿਹਾ ਬੈਠਾ ਹੈ, ਪਰ ਹੁਣ ਬਿਲਕੁਲ ਇਸ ਤਰ੍ਹਾਂ ਮਸਤ ਹੋ ਗਿਆ ਹੈ ਜਿਸ ਤਰ੍ਹਾਂ ਸੱਪ ਬੀਨ 'ਤੇ ਮਸਤ ਹੁੰਦਾ। ਪਰ ਜਦੋਂ ਮਹਾਰਾਜ ਜੀ ਹੋਰਾਂ ਚਾਤ ਪਾਈ ਸੀ ਉਹਦੇ 'ਤੇ ਪਹਿਲੀ ਚਾਤ, ਅਤੇ ਉਹਦਾ ਅੰਦਰ ਕੰਬ ਗਿਆ ਸੀ ਡਰ ਨਾਲ, ਨਹੀਂ ਇੱਕ ਅਨੋਖੇ ਰਸ ਨਾਲ। ਅੰਦਰ ਪਰਮਾਤਮਾ ਹਿੱਲਿਆ ਸੀ ਅਤੇ ਪਰਮਾਤਮਾ ਦੇ ਹਿੱਲਣ ਨਾਲ ਉਹਨੂੰ ਇੱਕ ਸਵਾਦ ਜਿਹਾ ਆਇਆ ਸੀ। ਜਦੋਂ ਰੱਬੀ ਨੈਣਾ ਨੇ ਉਹਦੇ ਵੱਲ ਦੇਖਿਆ, ਧਾਰਨਾ ਪੜ੍ਹਦੇ ਤਾਰਾਂ ਪੀਰ ਦੇ ਅੰਦਰ ਦੀਆਂ ਹਿੱਲੀਆਂ, ਰੱਬੀ ਨੈਣਾ ਚਾਤ ਪਾਈ। ਤਾਰਾਂ ਪੀਰ ਦੇ ਅੰਦਰ ਦੀਆਂ ਹਿੱਲੀਆਂ, ਰੱਬੀ ਨੈਣਾ ਚਾਤ ਪਾਈ। ਤਾਰਾਂ ਪੀਰ ਦੇ ਅੰਦਰ ਦੀਆਂ ਹਿੱਲੀਆਂ, ਰੱਬੀ ਚਾਤ ਪਾਈ ਸੱਜਣਾ। ਤਾਰਾਂ ਪੀਰ ਦੇ ਅੰਦਰ ਦੀਆਂ ਹਿੱਲੀਆਂ, ਰੱਬੀ ਚਾਤ ਪਾਈ ਸੱਜਣਾ।
ਸੱਜਣਾ, ਤਾਰਾਂ ਪੀਰ ਦੇ ਵਾਹਿਗੁਰੂ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਆਨੰਦ ਭਇਆ ਮੇਰੀ ਮਾਂ।